गौड़ी कबीर जी ये शब्द ही उत्थान का इस प्रकार दसते ने। एक बार कांशीपुरी च हैजा पै गया, हैजे की बीमारी होंगी है तो इस प्रकार उल्टियां ते दस्त लग जाते लोगों को, लोग बहुत सारे मरन लग पे। उस वेले आपो अपने घर छड़ के शहरों बाहर तुरदे, कईयां ने कबीर नूं भी कहा आप भी तुर चलो, कबीर जी इत्थे मर जाओगे, बीमारी फैल गई है। सो उस वक्त कबीर जी ने उच्चारण किया शब्द, जे मरना सब जगत तरासिया सो मरना गुर शब्द प्रगासिया। जिस प्रतख मरन तो सारा संसार डर रहा, वह मरना मैनू गुर शब्द द्वारा मैनू श्रेष्ठ प्रकाशिया चंगा लग्या, क्योंकि विदेह मुक्ति का आनंद शरीर त्यागण करके मिलता है। जिस जीवित भा दे मरन तो सारा संसार डर रहा है, वह जीवित भा तो मरना गुर शब्द द्वारा मैनू श्रेष्ठ लग्या, क्योंकि जीवन मुक्ति का आनंद जीवित भा दे मरन नाल ही आउंदा। कबीर मोहे मरने का चाव है, मरा तो हर कै द्वार, मत हर पूछे कौन है, परा हमारे बार। अब कैसे मरो मरने मन माने, मर मर जाते जिन राम ना जाने रहाओ। हुण मैं किवें मरांगा, क्योंकि मरन लई मेरा मन मानिया गया, मैं मरना बस, मैं शरीर छड़ देना। मैं तो चाहना ये पांच तत्ती देह ही छड़िए, गंदगी का थैला छड़ दिए, परमात्मा च लीन हो जाइए। कबीर जी ने धड़क होए बैठे, जेड़ा आदमी निशंग हो जाए दिल ना धड़के, उहदे नेड़े फिर कोई हैजा वगैरह बीमारी नहीं आउंदी। वह आदमी मर मर जाते हैं जिन्होंने राम नूं नहीं जाणिया। नाले जदों किरपा हुंदी राम दी, चारे पासे चौगिरद हमारा रामकार, दुख लगा ना भाई, फिर कि बीमारी नेड़े आउणी सी। हुण किवें मरांगा, क्योंकि जीवित भा दे मरन उपर मेरा मन मन गया। मर हुंदा तहकीक निश्चय करके, वह पुरश निष्फल ही मर जाते ने जिन्होंने राम नूं नहीं जाणिया, रहाओ विश्राम दे के कहिंदे ने। मरनो मरन कहे सब कोई, सहजे मरै अमर होए सोई। उपरले दिलों तो सब कोई मरन मरन कहिंदा, जीवित भा तो मरना सब कोई कहिंदा, मैं जीवित भा तो मर जावांगा, पर मरदा कोई नहीं। जो शास्त्र सहजे ज्ञान द्वारा जीवित भा तो मरदा है, वह अमर हुंदा है। कहो कबीर मन भया नंदा, गया परम रहया परमानंदा। कबीर जी फरमाउंदे मेरे मन विच बहुत आनंद होया, भरम दूर हो गया अते परम आनंद परमात्मा मेरे हिरदे अंदर आके स्थित हो रहा है। गौड़ी कबीर जी, जद कबीर जी दे पास लोकां दी बहुत सारी आवाजाई हो गई तां भगती विच विघन पैंदा वेख के एकांत होके बैठ गए, खाना पीना सब छड़ दिता। उदों मापिआं ने समझिआ साडा पुत्तर बीमार हो गया। उस वेले इक वैद बुलाया, उस वैद ने हथ दी नब्ज वेख के कहा कत नहीं ठौर मूल कत लावा, को जित तन मैं ठौर न पावा। इस शरीर विच दुख की तो कोई थान नहीं, नब्ज देखी चंगी तरह, आदि व्याधि उपाधि कोई नहीं लगती, वाय पित कब कोई नहीं है। हुण मैं जिहड़ी मूल है दवाई है बूटी है कित्थे लावा, दसो चंगा भला है तां इहनूं की होया। मापिआं ने कहा वैद जी चंगी तरह वेखो। वैद ने चंगी तरह वेख के मुड़ के कहा मैं तां चंगी तरह शरीर विच खोज की है पर दुख की तो कोई थान ही नहीं लभी। उस वेले भगत जी ने उठ के कहा वैद जी मेरे शरीर विच तां सुख की कोई थान नहीं, आप दवाई बूटी कित्थे कित्थे लगाओगे। मैं बथेरा शरीर विच खोजना कीता लेकिन सुख की थान कोई पाउंदा ही नहीं। जां वैद अते मापिआं ने कहा तू तां एवें कहना, तां भगत जी ने कहा लागी होए सो जानै पीर, आराम भगत अनियाले तीर रहाओ। कबीर जी कहने जिहनूं तकलीफ हुंदी आ ना लगी हुंदी, उस पीड़ा नूं उही जानदा हुंदा, दूजा बंदा नहीं समझ सकदा। सो कत जानै पीर पराई, जा कै अंतर दर्द ना पाई। भगत रविदास जी भी यही वचन कहिंदे ने। सो इसे प्रकार जिवें गुरु नानक देव जी महाराज कोल हरदास वैद नूं लिआंदा सी बुला के, महाराज ने कहा तैनूं ही रोग लग्या होया, काम क्रोध आदिक, मैं तां राजी बाजी हां, मैनूं की होया। वैद ने कहा भगत कबीर जी नूं तैनूं किहड़ा दुख है, मैनूं दस तां सही। कबीर जी कहिंदे मैनूं राम दी भगती रूपी बाण जिहड़ा ना अनियाले हुंदे कुंडलियां वाले वजे तीर, राम की भगती के तीर वजे तिखे, इहदा दारू तुहाडे पास हैगा, करुणा मैत्री मुद्दता तिखे आदि कुंडलियां ने, हर प्रेम बाणी मन मारिया, अणियाले अणिया राम राजे, जिस लागी पीर प्रम की सो जाणा जरिया, चौथे पातशाह का वचन है। जिवें श्री रामचंद्र जी के बाण कुंडलियां सहित होण करके अमोह कहे जाते सन, ਜਿਹਨੂੰ ਉਹ ਬਾਣ ਲੱਗਦੇ ਸਨ ਉਹਦੀਆਂ ਆਂਦਰਾਂ ਕੱਢ ਕੇ ਬਾਹਰ ਲਿਆਉਂਦੇ ਸੀ। ਇਵੇਂ ਭਗਤੀ ਰੂਪੀ ਬਾਣ ਵੀ ਆਸਰੀ ਸੰਪਦਾ ਦਾ ਭਾਵ ਕਰ ਦਿੰਦੇ ਨੇ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਮਾਤਾ ਪਿਤਾ ਨੇ ਕਿਹਾ ਤੂੰ ਕੋਈ ਅਨੋਖਾ ਭਗਤ ਬਣਿਆ ਜੋ ਸਾਰਾ ਕਾਰ ਵਿਹਾਰ ਖਾਣਾ ਪੀਣਾ ਬੋਲਣਾ ਚੱਲਣਾ ਹੱਸਣਾ ਖੇਡਣਾ ਛੱਡ ਬੈਠਾ। ਅੱਧੀ ਕਾਸ਼ੀਪੁਰੀ ਭਗਤਾਂ ਦੀ ਹੈ, ਉਹ ਤਾਂ ਸਾਰੇ ਕਾਰ ਵਿਹਾਰ ਕਰਦੇ। ਇਹ ਗੱਲ ਸੁਣ ਕੇ ਭਗਤ ਕਬੀਰ ਜੀ ਕਹਿਣ ਲੱਗੇ, ਏਕ ਪਾਏ ਦੇਖੋ ਸਭ ਨਾਰੀ, ਕਿਆ ਜਾਨੋ ਸਹਿ ਕੌਣ ਪਿਆਰੀ। ਜਿਸ ਤਰ੍ਹਾਂ ਇੱਕ ਰਾਜੇ ਦੀਆਂ ਸਭ ਰਾਣੀਆਂ ਇੱਕੋ ਜਿਹੀਆਂ ਵੇਖਣ ਵਿੱਚ ਆਉਂਦੀਆਂ, ਪਰ ਇਸ ਗੱਲ ਨੂੰ ਕਿਵੇਂ ਜਾਣੀਏ ਜੋ ਸਾਰਿਆਂ ਵਿੱਚੋਂ ਪਤੀ ਨੂੰ ਕਿਹੜੀ ਪਿਆਰੀ ਲੱਗਦੀ ਹੈ, ਕੀ ਪਤਾ ਕਿਹੜੀ ਪਿਆਰੀ ਆ। ਹੁਣ ਐਂ ਤਾਂ ਬਥੇਰੇ ਭਗਤ ਬੈਠੇ ਨੇ। ਕਹੋ ਕਬੀਰ ਜਾ ਕੇ ਮਸਤਕ ਭਾਗ, ਸਭ ਪਰ ਹਰ ਤਾਕੋ ਮਿਲੇ ਸੁਹਾਗ। ਕਬੀਰ ਜੀ ਕਹਿੰਦੇ ਜਿਹਦੇ ਮੱਥੇ ਦੇ ਭਾਗ ਚੰਗੇ ਆ ਨਾ, ਸਭਨਾਂ ਨੂੰ ਤਿਆਗ ਕੇ ਸੁਹਾਗ ਜਿਹੜਾ ਪਤੀ ਆ ਉਸੇ ਨੂੰ ਆ ਕੇ ਮਿਲਦਾ। ਇਹ ਨਾ ਕਹੋ ਇੰਨੇ ਭਗਤ ਬੈਠੇ ਆ। ਏਕੋ ਪ੍ਰਿਓ ਸਖੀਆਂ ਸਭ ਪ੍ਰਿਆ ਕੀ, ਜੋ ਭਾਵੈ ਪਿਰ ਸਾ ਭਲੀ। ਇਸ ਪ੍ਰਕਾਰ ਏਕ ਪਾਏ ਦੇਖੋ ਸਭ ਨਾਰੀ, ਕਿਆ ਜਾਨੋ ਸਹਿ ਕੌਣ ਪਿਆਰੀ। ਸਾਰੀਆਂ ਮਹਾਤਮਾ ਰੂਪੀ ਨਾਰੀਆਂ ਇੱਕੋ ਜਿਹੀਆਂ ਵੇਖਣ ਚਾਹੁੰਦੀਆਂ, ਪਰ ਇਹ ਗੱਲ ਨੂੰ ਕਿਵੇਂ ਜਾਣੀਏ ਜੋ ਸਭਨਾ ਮਹਾਤਮਾ ਵਿੱਚੋਂ ਪਤੀ ਪਰਮਾਤਮਾ ਨੂੰ ਕਿਹੜੀ ਪਿਆਰੀ ਹੈ। ਕਹੋ ਕਬੀਰ ਜਾ ਕੇ ਮਸਤਕ ਭਾਗ, ਸਭ ਪਰ ਹਰ ਤਾਕਾ ਮਿਲੈ ਸੁਹਾਗ। ਕਬੀਰ ਜੀ ਕਹਿੰਦੇ ਜਿਹਦੇ ਮੱਥੇ ਚੰਗੇ ਭਾਗ ਹੈ ਨਾ, ਸਭ ਭਗਤਾਂ ਨੂੰ ਛੱਡ ਕੇ ਪਰਮਾਤਮਾ ਪਤੀ ਉਸੇ ਨੂੰ ਆ ਕੇ ਮਿਲਦਾ, ਜਿਹਦੇ ਅੰਦਰ ਸਿੱਖ ਹੈ ਪਦਾਰਥਾਂ ਦੀ, ਜਿਹਦੇ ਅੰਦਰ ਆ ਹੋਰ ਚੀਜ਼ਾਂ ਦੀ ਰਸਾਂ ਕਸਾਂ ਦੀ, ਉਹਨੂੰ ਨਹੀਂ ਮਿਲਦੇ, ਉਹਨੂੰ ਪਦਾਰਥ ਦੇ ਕੇ ਸਾਰ ਦਿੰਦੇ ਨੇ। ਜਿਹੜਾ ਕਹੇ ਕਿ ਮੈਂ ਤਾਂ ਤੁਹਾਨੂੰ ਹੀ ਮਿਲਣਾ, ਉਸੇ ਨੂੰ ਮਿਲਦੇ ਨੇ। 328 ਅੰਗ ਤੇ ਫਰਮਾਉਂਦੇ ਨੇ, ਗੌੜੀ ਕਬੀਰ ਜੀ ਜਾ ਕੈ ਹਰ ਸਾ ਠਾਕੁਰ ਭਾਈ, ਮੁਕਤ ਅਨੰਤ ਪੁਕਾਰਨ ਜਾਈ। ਇੱਕ ਭਗਤ ਪਰਮੇਸ਼ਰ ਦਾ ਉਪਾਸ਼ਕ ਕਬੀਰ ਦਾ ਸਿੱਖ ਸੀ, ਉਹ ਕਬੀਰ ਜੀ ਦੇ ਪਾਸ ਰਹਿ ਕੇ ਭਗਤੀ ਕਰਦਾ ਹੁੰਦਾ ਸੀ। ਇੱਕ ਦਿਨ ਉਹ ਅਨਮਤੀਆਂ ਦੀ ਸੰਗਤ ਵਿੱਚ ਚਲਿਆ ਗਿਆ। ਉਹਨਾਂ ਕਰਮ ਕਾਂਡੀਆਂ ਨੇ ਆਖਿਆ ਤੈਨੂੰ ਇੰਨਾ ਚਿਰ ਈਸ਼ਵਰ ਭਗਤੀ ਕਰਦਿਆਂ ਹੋ ਗਿਆ, ਭਗਤੀ ਕਰਦਿਆਂ ਕੀ ਮਿਲਿਆ, ਛੱਡ ਪਰੇ ਪਰਮੇਸ਼ਰ ਨੂੰ ਤੇ ਸ਼ਿਵ ਜੀ ਦੀ ਉਪਾਸ਼ਨਾ ਕਰਕੇ ਵੇਖ। ਫਿਰ ਮਨ ਭਾਉਂਦੇ ਪਦਾਰਥ ਤੇ ਸੁੱਖ ਫਲ ਮਿਲਦੇ ਦੇਖੀ। ਉਸ ਵੇਲੇ ਉਹ ਭਗਤ ਕਬੀਰ ਜੀ ਸਤਸੰਗ ਨੂੰ ਛੱਡ ਕੇ ਸ਼ਿਵ ਜੀ ਦੀ ਉਪਾਸ਼ਨਾ ਕਰਨ ਲੱਗ ਗਿਆ। ਇੱਕ ਦਿਨ ਉਹਦਾ ਤੇ ਕਬੀਰ ਜੀ ਦਾ ਰਾਹ ਚ ਮੇਲ ਹੋ ਗਿਆ। ਕਬੀਰ ਜੀ ਨੇ ਬੁਲਾ ਕੇ ਆਖਿਆ, ਉਹ ਭਲਿਆ ਲੋਕਾ, ਉਹ ਵੀ ਦਿਨ ਸੀ ਜਦੋਂ ਸਾਡੇ ਪਾਸ ਰਹਿ ਕੇ ਭਗਤੀ ਕਰਦਾ ਹੁੰਦਾ ਸੀ, ਹੁਣ ਮੂੰਹ ਫੇਰ ਕੇ ਘੋੜੋਂ ਦੀ ਲੰਘ ਚੱਲਿਆ। ਭਲਾ ਹੋਰ ਕੁਝ ਨਹੀਂ, ਰਾਮ ਰਾਮ ਤਾਂ ਕਹਿ ਦਿਆ ਕਰ, ਮੂੰਹ ਕਿਉਂ ਐਵੇਂ ਬੰਦ ਕਰੀ ਫਿਰਦਾ, ਕਹਿ ਰਾਮ ਰਾਮ। ਉਹ ਕਹਿਣ ਲੱਗਿਆ, ਮਹਾਰਾਜ ਜੀ ਤੁਹਾਡੇ ਪਾਸ ਆਈਏ ਤਾਂ ਤੁਸੀਂ ਆਖਣਾ ਜੀ ਈਸ਼ਵਰ ਕਹੋ ਜੀ, ਰਾਮ ਕਹੋ ਜੀ, ਰਾਮ ਰਾਮ ਕਰੀ ਜਾਓ, ਈਸ਼ਵਰ ਭਗਤੀ ਕਰੋ, ਪਰ ਮੈਨੂੰ ਤਾਂ ਭਗਤੀ ਨਾਲ ਅੱਜ ਤੱਕ ਕੁਝ ਨਹੀਂ ਮਿਲਿਆ। ਜਦੋਂ ਦੀ ਮੈਂ ਸ਼ਿਵ ਜੀ ਦੀ ਉਪਾਸ਼ਨਾ ਆਰੰਭੀ ਉਸ ਦਿਨ ਤੋਂ ਮੇਰਾ ਕੰਮ ਸੋਹਣਾ ਚੱਲ ਪਿਆ, ਖੀਰ ਪੂੜੇ ਕੜਾਹ ਪੈਸਾ ਰੋਟੀ ਟਕਾ ਕੱਪੜਾ, ਬਹੁਤ ਸ਼ਰਧਾਲੂ ਮੱਥਾ ਟੇਕ ਲਿਆ। ਇਹ ਗੱਲ ਸੁਣ ਕੇ ਕਬੀਰ ਜੀ ਨੂੰ ਬੜੀ ਦੁੱਖ ਵੀ ਹੋਇਆ ਇਸ ਗੱਲ ਦਾ, ਪਦਾਰਥਵਾਦੀ ਹੋ ਗਿਆ ਤੂੰ, ਪਰਮਾਤਮਾ ਦੀ ਪ੍ਰਾਪਤੀ ਦੀ ਤੇਰੀ ਇੱਛਾ ਮਰ ਗਈ ਹੈ। ਜਾ ਕੈ ਹਰ ਸਾ ਠਾਕੁਰ ਪਾਏ, ਮੁਕਤ ਅਨੰਤ ਪੁਕਾਰਨ ਜਾਈ। ਕਹਿੰਦੇ ਭਾਈ ਜਿਨ੍ਹਾਂ ਦੇ ਸਿਰ ਉੱਤੇ ਉਹ ਹਰੀ ਮਾਲਕ ਆਪ ਸਾਖਿਆਤ ਹੋ ਕੇ ਬੈਠਾ ਨਾ, ਉਹਨਾਂ ਦੇ ਅੱਗੇ ਜਾ ਕੇ ਬੇਅੰਤ ਮੁਕਤੀਆਂ ਪੁਕਾਰਦੀਆਂ ਨੇ ਕਿ ਮੈਨੂੰ ਵਰੋ ਮੈਨੂੰ ਵਰੋ, ਮੁਕਤੀ ਬੇਅੰਤ ਵਾਰੀ ਜਾ ਕੇ ਪੁਕਾਰਦੀ ਹੈ। ਮੁਕਤੀ ਅਤੇ ਬੇਅੰਤ ਪਦਾਰਥ ਜਾ ਕੇ ਪੁਕਾਰਦੇ ਕਿ ਆਪਣੇ ਚਰਨੀ ਲਾ ਕੇ ਸਫਲਾ ਕਰ ਲਓ। ਆ ਸਾਰੇ ਜਾ ਕੇ ਰੱਬ ਦੇ ਪਿਆਰ ਹੈਗੇ ਹੱਥ ਜੋੜ ਕੇ ਖੜ ਜਾਂਦੀਆਂ ਚੀਜ਼ਾਂ। 33 ਕਰੋੜ ਦੇਵਤਾ, ਬ੍ਰਹਮਾ ਵਿਸ਼ਨੂੰ ਮਹੇਸ਼, 9 ਕਰੋੜ ਦੁਰਗਾ, 54 ਜੋਗਣੀਆਂ, 84 ਸਿੱਧ, 6 ਜਤੀ, 9 ਨਾਥ, ਸਭ ਖੜਦੇ ਜਾ ਕੇ ਹੱਥ ਜੋੜ ਕੇ। ਆਬ ਕਹੋ ਰਾਮ ਭਰੋਸਾ ਤੋਰਾ, ਤਬ ਕਾਹੂ ਕਾ ਕਵਨ ਨਿਹੋਰਾ ਰਹਾਓ। ਹੇ ਰਾਮ, ਜਦ ਹੁਣ ਮੋਕੋ ਮੈਨੂੰ ਤੇਰਾ ਭਰੋਸਾ ਹੈ, ਤਦ ਕਿਸੇ ਦਾ ਕੀ ਨਿਹੋਰਾ ਭਾਵ ਅਹਿਸਾਨ ਹੈ, ਮੁਥਾਜਗੀ ਹੈ, ਜਾਂ ਤੂੰ ਮੇਰਾ ਬਲ ਹੈ ਤਾਂ ਕਿਆ ਮੋਸ਼ਨ ਦਾ, ਮਹਾਰਾਜ ਨੇ ਕਿਹਾ ਜਿਵੇਂ, ਫਿਰ ਕਿਸੇ ਅੱਗੇ ਕੀ ਨਿਹੋਰਾ ਬੇਨਤੀਆਂ ਕਰਨੀਆਂ ਜਾ ਕੇ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਜੇ ਸਾਰਾ ਦਿਨ ਭਜਨ ਕਰਦੇ ਰਹੋ, ਕਾਰ ਵਿਹਾਰ ਨਾ ਕਰੀਏ ਤਾਂ ਕਹਿੰਦੇ ਖਾਵਾਂਗੇ ਕਿੱਥੋਂ, ਗ੍ਰਿਸਤੀ ਬੰਦੇ ਐਂ ਕਹਿ ਛੱਡਦੇ ਨੇ। ਤੀਨ ਲੋਕ ਜਾ ਕੈ ਹਰ ਪਾਰ, ਸੋ ਕਾਹੇ ਨਾ ਕਰੈ ਪ੍ਰਤਪਾਰ। ਭਾਈ ਸਵਰਗ ਲੋਕ, ਮਾਤ ਲੋਕ, ਪਤਾਲ ਲੋਕ, ਤਿੰਨੇ ਲੋਕਾਂ ਦੇ ਜੀਵ ਜਿਹਦੇ ਭਾਰ ਤੋਂ ਭਾਵ ਆਸਰੇ ਵਸਦੇ ਨੇ, ਉਹ ਪਰਮਾਤਮਾ ਕੀ ਤੇਰੀ ਪ੍ਰਤਪਾਲਾ ਨਹੀਂ ਕਰੇਗਾ, ਇਸ ਕਰਕੇ ਭਾਵ ਜ਼ਰੂਰ ਕਰੇਗਾ। ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤੇ ਨਾਹੀ। ਤੇ ਕੁੰਮੀ ਦੇ ਬੱਚੇ ਵੀ ਤਾਂ ਪਾਲਦੇ ਪਰਮਾਤਮਾ, ਪੂਰਨ ਪਰਮਾਨੰਦ ਮਨੋਹਰ समझ देख मन माही, पाखण कीट गुप्त होए रह ता ताचो मार्ग नाही। कहे तन्ना पूर्ण ताहू को मात्रे जी डराही। कहो कबीर एक बुद्ध बिचारी, क्या बस जो बेख दे महतारी। कबीर जी कहने बुद्धि विच में एक गल विचारी है कि जे महतारी हुंदी मां, मां ही ब्योह दे के बच्चे नूं मारना चाहे तो फिर किसी का की बस चलता। जिवें भाई गुरदास जी ने बचन किया है, जे माऊ पुत्त विस दे इस ते किस प्यारा, जे घर भन्नै पहरू कौन रखण हारा। जे पहरेदारी घर भन ले कहिंदे फिर कौन रख सकदा है। बेड़ा डोबै पातनी क्यों पार उतारा, आगू लै उजड़ पवै किस करै पुकारा। जे कर खेतै खाए वाड़ को लहै न सारा, जे गुर परमाए सांग, जे गुर परमाए सांग कर। दोबारा कर, जे गुर परमाए सांग कर क्या सिख विचारा। सो ऐसे जेकर परमात्मा आप मारना चाहे तो इन्हू कोई भी नहीं रख सकता। जिमें राजा परीक्षित ने अपने जीवन वास्ते गंगा के चलते प्रवाह विच शीश महल बनवा के बड़े बड़े यत्न किए, आखरों मारी गया ना। सो महाराज सच्चे पातशाह ने सहस कृति जिमें लिखा ना, बहुत यत्न करता बलवंत कारी सेवंत सूरा चतर दिसै, चढ़ाई कारी गया फिर जिन्हें मर्जी यत्न किए। पर जे मां रखियक होवे तां किसी का की वास चलता जो बच्चे नूं जहर दे देवे। देखो छेवें पाशाह रखियो माता गंगा जी सन तां खिडावा ब्राह्मण व्यो दे के मार ना सकिया। इसे तरह अकाल पुरख आप रखियक होवे तां कोई मार नहीं सकदा। हके यार बाशद जे दुश्मन दुनद, अगर दुश्मन नीरा बाशद तन कुनद। गौड़ी कबीर जी कोई पंडित जिहड़ा सी ना अपने आप नूं सतवादी कह रहा उन्हूं उपदेश करदे आ, बिन सत सती होए कैसे नारे, पंडित देखो हृदय विचारे। हुण सत हुंदा पति वर्त धर्म धारे तो बिना इस्त्री किवें सती हो सकती है। इसे तरह पंडित जी सच बोले बिना सतनाम जपे बिना आप कैसे सतवादी हो सकते हो। ये पंडित जी तुसीं अपने हिरदे च विचार के ना देखो, प्रीत बिना कैसे बधै स्नेह, जब लग रस तब लग नहीं ने हो रहाओ। हुण कहिंदे गुरां विच प्रीति किरत कीते तो बिना परमात्मा नाल किस तरह प्रेम वध सकदा, अते जद तक विशे रस ने तद तक वाहिगुरु नाल प्रेम नहीं हो सकता। विश्राम दे के कहिंदे ने, साहन सत करै जी अपनै, सोर मैये कौ मिलै न सुपनै। शहनशाह परमात्मा उहदी शाणी जिहड़ी माया नूं जो मनुख अपने जी विच सत करके मानदा है, वह मनुख परमात्मा नूं सुपने विच संसार सुपने विच कदाचित मिल ही नहीं सकता। शहनशाह परमात्मा जो मनुख अपने हिरदे विच सच रूप जानना करदा ना, शहनशाह नूं जान लैंदा मेरे हिरदे विच सच रूप है, उहो कहिंदे परमात्मा नूं मिलदा, मुड़ के संसार सुपने विच नहीं पैंदा। तन मन तन गृह सौंप शरीर, सोई सुहागन कह कबीर। हुण कबीर जी कहने जी ने मन धन घर दे, तन दा अर्थ इत्थे नाल, मन धन घर दे नाल अपना शरीर अपने पति नूं सौंप दिता है, उही स्त्री सुहागन कही जा सकती है। जिंदगी जिन्हें व्यभिचार किया पति दे चढ़ाई करन तो नाल सती हो गई, वह सती नहीं मनी जाती। गौड़ी कबीर जी विखिया व्यापिया सगल संसार, विखिया लै डूबी परिवार। हुण हित उपदेश करदे सारे ने भले का, हित उपदेश दिंदे ने जो थक गए, हुण कबीर जी थोड़ा जिहा डांट के उपदेश कर लग पे। सो इस प्रकार हाउ दी पंक्ति तो अर्थ इस तरह आरंभ हुंदा है, रे नर नाव चौड़ कत बोड़ी। कहिंदे हिट चढ़ चपटू नार, तू व्यक्ति रूपी नौका जिहड़ी आ कित्थे डोब रखी है, ये मनुख तू चौड़ चंचलताइया विच किस वास्ते व्यक्ति रूप नौका डोब रखी है। जिवें चौड़े स्थान पर पईआं सब चीजां दा ज्ञान हुंदा रहिंदा है, तिवें भले बुरे कर्मां दा ज्ञान कराउण वाली जो मनुखा देही है, वह मनुखा देही रूप नौका कित्थे डोब रखी है। चौड़ दा अर्थ हुंदा रड़े मैदान वांगू, अर्थात मृग तृष्णा दे जल वांगू झूठे पदार्थां च तू व्यक्ति रूप नौका किस वास्ते डोब रखी है। हरसियो तोड़ विखिया संग जोड़ी, परमात्मा नालों प्रीति तोड़ के तू माया जां विशे विकारां वाली जोड़ी फिरदा है। विखिया व्यापिया सगल संसार, विखिया लै डूबी परिवार। सारा संसार जिहड़ा विखिया हुंदी माया, विखिया हुंदी विशे विकार, ਵਿਖਿਆ ਆਉਂਦਾ ਤੰਬਾਕੂ ਆਦਿਕ, ਤੰਬਾਕੂ ਨੂੰ ਵਿਖੇ ਕਹਿੰਦੇ ਆ, ਮਾਇਆ ਵਿੱਚ ਵਿਆਪ ਰਿਹਾ। ਵਿਖਿਆ ਮਾਇਆ ਜਿਹੜੀ ਸਾਰੇ ਪਰਿਵਾਰ ਨੂੰ ਲਾਲ ਲੈ ਕੇ ਸਮੁੰਦਰ 'ਚ ਡੁੱਬ ਰਹੀ ਹੈ ਸੰਸਾਰ ਵਿੱਚ। ਅਤੇ ਮਾਇਆ ਦਾ ਪਰਿਵਾਰ ਕਿਹੜਾ? ਉੱਤਰ ਦਿੰਦੇ ਨੇ, ਮਾਇਆ ਜਿਹੜੇ ਹਨ ਉਹੀ ਉਹ ਮਾਇਆ ਦਾ ਪਰਿਵਾਰ ਹੈ। ਮਾਇਆਧਾਰੀ ਜਿਹੜੇ ਲੋਕ ਸੰਸਾਰ ਦੇ ਅੰਦਰ, ਉਹ ਮਾਇਆ ਦਾ ਪਰਿਵਾਰ ਹੀ ਹੈ। ਹਰੇ ਨਰ ਨਾਵ ਚੌੜ ਕਤ ਬੋੜੀ, ਹਰ ਸਿਉਂ ਤੋੜ ਵਿਖਿਆ ਸੰਗ ਜੋੜੀ ਰਹਾਉ। ਇਹ ਅਰਥ ਆਪਾਂ ਪਹਿਲਾਂ ਸ਼ਰਵਣ ਕਰ ਚੁੱਕੇ ਹਾਂ। ਸੁਰ ਨਰ ਦਾਦੇ ਲਾਗੇ ਆਗ, ਨਿਕਟ ਨੀਰ ਪਸ ਪੀਵ ਸਨਾ ਝਾਗ। ਕਹਿੰਦੇ ਜਿਸ ਮਾਇਆ ਰੂਪੀ ਜਾਂ ਵਿਸ਼ੇ ਵਾਸ਼ਨਾ ਰੂਪੀ ਅੱਗ ਦੇ ਲੱਗਣ ਕਰਕੇ ਦੇਵਤੇ ਅਤੇ ਮਨੁੱਖ, ਦਾਦੇ ਦਾ ਮਤਲਬ ਹੁੰਦਾ ਸੜ ਗਏ, ਸੜ ਰਹੇ ਨੇ। ਕਾਮ ਵਾਸ਼ਨਾ ਤਾਂ ਸਾਰਿਆਂ ਨੂੰ ਤੰਗ ਕਰਦੀ, ਦੇਵਤਿਆਂ ਨੂੰ ਵੀ ਕਰ ਜਾਂਦੀ, ਉਹ ਅੱਗ ਤੈਨੂੰ ਵੀ ਲੱਗ ਰਹੀ ਹੈ। ਉਸ ਅੱਗ ਦੇ ਬੁਝਾਉਣ ਵਾਸਤੇ ਨਾਮ ਰੂਪ ਜਲ ਤੇਰੇ ਕੋਲ ਹੀ ਹੈ। ਉਹ ਪਸ਼ੂਆ ਫਿਰ ਗੁੱਸੇ ਜਾ ਕੇ ਕਹਿੰਦੇ, ਉਹ ਡੰਗਰਾ ਤੂੰ ਹੰਗਤਾ ਮਮਤਾ ਰੂਪੀ ਬੂਰ ਨੂੰ ਝਾਗ ਕੇ ਭਾਵ ਲੰਘ ਕੇ ਪਾਪ ਪਰੇ ਕਰਕੇ ਕਿਉਂ ਨਹੀਂ ਪੀਂਦਾ ਨਾਮ ਰਾ ਸਿਰ ਦੇ ਚੋਂ? ਕਿਉਂ ਸਰੀਰ ਦਾ ਮਾਲਕ ਬਣਿਆ ਬੈਠਾ? ਮੈਂ ਸਰੀਰ ਹਾਂ, ਮੈਂ ਹਾਂ ਮਾਨ ਹਾਂ, ਮੈਂ ਬੁੱਧੀ ਹਾਂ, ਮੈਂ ਇੰਦਰੀ ਤਿਆਗ ਦੇ ਇਹਨਾਂ ਨੂੰ। ਆਤਮਾ ਰੂਪ ਜਲ ਤੇਰੇ ਕੋਲ ਹੈ ਪਸ਼ੂ ਬੰਦਿਆ, ਤੂੰ ਪੰਜਾਂ ਕੋਸ਼ਾਂ ਰੂਪੀ ਬੂਰ ਨੂੰ ਲੰਘ ਕੇ ਪਰੇ ਹਟਾ ਕੇ ਕਿਉਂ ਨਹੀਂ ਪੀਂਦਾ? ਸਤਸੰਗਤ ਰੂਪ ਸਰੋਵਰ ਜਿਸ ਵਿੱਚ ਨਾਮ ਜਲ ਦਾ ਪ੍ਰਵਾਹ ਚੱਲ ਰਿਹਾ ਉਹ ਤੇਰੇ ਕੋਲ ਹੀ ਹੈ। ਕਹਿੰਦੇ ਪਸ਼ੂ ਆ ਗਿਆਤ ਜੀਵਾ, ਤੂੰ ਝਾਕ ਕੇ ਭਾਵ ਵੇਖ ਕੇ ਕਿਉਂ ਨਹੀਂ ਪੀਂਦਾ? ਸਾਹਮਣੇ ਤਾਂ ਨਾਮ ਜਲ ਹੈ, ਸੰਗਤ ਹੈ, ਅੰਮ੍ਰਿਤ ਪੰਜ ਪਿਆਰੇ ਛਕਾਉਂਦੇ ਆ, ਹੁਣ ਵੀ ਸਾਰਾ ਕੁਛ ਕਥਾ ਕੀਰਤਨ ਮਿਲ ਰਿਹਾ। ਗੁਰੂ ਘਰ ਦੇ ਵਿੱਚ ਜਾ ਕੇ ਵੀ ਕੀਰਤਨ ਨਹੀਂ ਸੁਣਦੇ, ਕਥਾ ਨਹੀਂ ਸੁਣਦੇ, ਨਿੰਦਾ ਚੁਗਲੀ ਲੜਾਈਆਂ ਝਗੜੇ ਸਭ ਕਰੀ ਜਾਂਦੇ ਨੇ। ਚੇਤਤ ਚੇਤਤ ਨਿਕਸਿਓ ਨੀਰ, ਸੋ ਜਲ ਨਿਰਮਲ ਕਥਤ ਕਬੀਰ। ਚਿੰਤਨ ਹੀ ਚਿੰਤਨ ਕਰਦਿਆਂ, ਪਾਪ ਪੁਨਾ ਪੁਨਾ ਅਭਿਆਸ ਕਰਦਿਆਂ, ਹੌਲੀ ਹੌਲੀ ਨਾਮ ਰੂਪ ਜਲ ਨਿਕਲੇ ਹੀ ਆਉਂਦਾ। ਵਾਹਿਗੁਰੂ 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 ਕਰੀ ਜਾਓ, ਰਾਮ ਰਾਮ ਕਰੀ ਜਾਓ, ਹਰ ਹਰ ਕਰੀ ਜਾਓ, ਗੋਬਿੰਦ ਨਾਰਾਇਣ ਦਾਮੋਦਰ ਮਾਧੋ ਨਾਮ ਸਾਹਿਬ, ਜਿਨ੍ਹਾਂ ਜਿਨ੍ਹਾਂ ਨੂੰ ਜਿਵੇਂ ਗੁਰਮੰਤਰ ਮਿਲਿਆ। ਸੋ ਕਈ ਅੱਲਾ ਅੱਲਾ ਦਾ ਜਾਪ ਕਰੀ ਜਾਓ ਬਈ, ਕਰੀ ਜਾਓ ਕਰੀ ਜਾਓ, ਸ਼ਾਬਾਸ਼ ਕਰੀ ਜਾਓ, ਕਰਦਿਆਂ ਕਰਦਿਆਂ ਹਿਰਦੇ ਦੇ ਅੰਦਰੋਂ ਨਾਮ ਅੰਮ੍ਰਿਤ ਪ੍ਰਗਟ ਹੋ ਜਾਂਦਾ। ਹੁਣ ਇਹ ਕਹਿੰਦੇ ਨੇ ਅਭਿਆਸ ਕਰੋ, ਆਤਮ ਚਿੰਤਨ ਕਿਵੇਂ ਹੁੰਦਾ? ਨਾ ਮੈਂ ਅੰਨ ਮੈਂ ਕੋਸ਼ ਹਾਂ, ਨਾ ਮੈਂ ਮਨੋ ਮੈਂ ਕੋਸ਼ ਹਾਂ, ਨਾ ਮੈਂ ਪ੍ਰਾਣਾ ਮੈਂ ਕੋਸ਼ ਹਾਂ, ਨਾ ਮੈਂ ਵਿਗਿਆਨ ਮੈਂ ਕੋਸ਼ ਹਾਂ, ਨਾ ਮੈਂ ਆਨੰਦ ਮੈਂ ਕੋਸ਼ ਹਾਂ। ਇਉਂ ਚੇਤਦਿਆਂ ਚੇਤਦਿਆਂ ਬ੍ਰਹਮ ਆਤਮਾ ਦੀ ਪ੍ਰਾਪਤੀ ਰੂਪੀ ਜਲ ਨਿਕਲਿਆ। ਕਬੀਰ ਜੀ ਉਸ ਜਲ ਨੂੰ ਸਭ ਤੋਂ ਸ਼ੁੱਧ ਕਹਿੰਦੇ ਨੇ। ਗੌੜੀ ਕਬੀਰ ਜੀ, ਇਹ ਸ਼ਬਦ ਦੁਆਰੇ ਭਗਤ ਕਬੀਰ ਜੀ ਸਭ ਇਸਤਰੀਆਂ ਅਤੇ ਮਨੁੱਖਾਂ ਪ੍ਰਤੀ ਤਾੜ ਕੇ ਉਪਦੇਸ਼ ਕਰਦੇ ਨੇ, ਡਾਂਟ ਕੇ। ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮਹਿਤਾਰੀ। ਜਿਸ ਕੁਲ ਦੇ ਵਿੱਚ ਗਿਆਨ ਦੀ ਵਿਚਾਰ ਕਰਨ ਵਾਲਾ ਪੁੱਤਰ ਪੈਦਾ ਹੀ ਨਹੀਂ ਹੋਇਆ, ਐਵੇਂ ਮੂਰਖ ਟੋਲਾ ਇਕੱਠਾ ਹੀ ਹੋਇਆ ਜਿੱਥੇ, ਕਹਿੰਦੇ ਉਹ ਲੜਕੇ ਦੀ ਮਹਿਤਾਰੀ ਮਾਤਵਾ ਵਿਧਵਾ ਕਿਉਂ ਨਾ ਹੋਵੇ? ਜੇ ਵਿਧਵਾ ਹੋ ਜਾਂਦਾ ਆਪਣੀ ਕੁੱਖ ਤੋਂ ਅਜਿਹੇ ਹੋਰ ਤਾਂ ਨਾ ਜੰਮਦੀ। ਚੋਰ ਨਾ ਮਰੇ, ਚੋਰ ਦੀ ਮਾਂ ਮਰੇ, ਕਿਤੇ ਹੋਰ ਨਾ ਜਾਣ ਧਰੇ। ਸੋ ਜਿਨ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ, ਤਿਸ ਕੈ ਕੁਲ ਲਾਗੀ ਗਾਰੀ। ਚੌਥੇ ਪਾਤਸ਼ਾਹ ਨੇ ਗਾਲ ਲੱਗਦੀ ਉਹਦੀ ਕੁਲ ਨੂੰ, ਹਰ ਤਿਸ ਕੈ ਕੁਲ ਪ੍ਰਸੂਤ ਨਾ ਕਰੀਓ, ਤਿਸ ਵਿਧਵਾ ਕਰ ਮਹਿਤਾਰੀ। ਇਹ ਚੌਥੇ ਪਾਤਸ਼ਾਹ ਸ਼ਬਦ ਹੈ। ਸੋ ਇਸ ਕਰਕੇ ਕਈ ਇਸ ਗੱਲ ਤੇ ਇਤਰਾਜ਼ ਕਰਦੇ ਨੇ, ਪਰ ਜਦੋਂ ਆਪਾਂ ਵੀ ਨਿਆਣੇ ਨਹੀਂ ਪੜ੍ਹਦੇ, ਬਥੇਰਾ ਕੋਈ ਬੋਲ ਜਾਂਦੇ ਹਾਂ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਗਤ ਕਬੀਰ ਦੀ ਰਸਨਾ ਰਾਹੀਂ ਉਪਦੇਸ਼ ਕਰਦੇ ਨੇ। ਜੇ ਨਰ ਰਾਮ ਭਗਤ ਨਹਿ ਸਾਧੀ, ਜਨਮਤ ਕਸ ਨਾ ਮੂਹੋ ਅਪਰਾਧੀ ਰਹਾਉ। ਹੁਣ ਜਿਸ ਮਨੁੱਖ ਨੇ ਰਾਮ ਦੀ ਭਗਤੀ ਸਾਧੀ ਨਹੀਂ, ਕੀਤੀ ਨਹੀਂ, ਉਹ ਪਾਪੀ ਜੰਮਦਾ ਹੀ ਕਿਉਂ ਨਾ ਮਰ ਗਿਆ? ਜਿਨ ਹਰ ਹਿਰਦੈ ਨਾਮ ਨਾ ਬਸੋ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁਨੀ ਦੇਹ ਫਿਰੈ ਬਿਨ ਨਾਵੈ, ਉਹ ਖਪ ਖਪ ਮੂਹੇ ਕਰਾਂਝਾ। ਮੁੱਚ ਮੁੱਚ ਗਰਭ ਗਏ ਕੀਨ ਬਚਿਆ, ਬੁੱਢ ਪੁੱਜ ਰੂਪ ਜੀਵੇ ਜਗ ਮੱਝਿਆ। ਮੁੱਛ ਹੁੰਦਾ ਬਹੁਤੇ ਜੀਵ ਮਾਂ ਦੇ ਉਦਰ ਵਿੱਚ ਹੀ ਮੁੱਛ ਹੋ ਕੇ ਛਣ ਗਏ, ਕੋਈ ਦੂਜੇ ਮਹੀਨੇ, ਕੋਈ ਤੀਜੇ ਮਹੀਨੇ, ਕੋਈ ਛੇਵੇਂ ਮਹੀਨੇ ਜਾ ਕੇ ਖਤਮ ਹੋ ਜਾਂਦੇ ਨੇ। ਇਹ ਕੀਨ ਬਚਿਆ, ਇਹ ਕਿਉਂ ਬਚ ਗਿਆ? ਇਹ ਵੀ ਮਰ ਜਾਂਦਾ ਚੰਗਾ ਹੁੰਦਾ, ਜਿਹਨੇ ਇਹੋ ਜਿਹੇ ਡਰੱਗੀ ਬਣਨਾ ਸੀ, ਮਾੜੇ ਕੰਮ ਕਰਨੇ ਸੀਗੇ, ਪਾਪੀ ਨੇ, ਇਹ ਪਾਪ ਕਰਮ ਤਾਂ ਨਾ ਕਰਦਾ। ਮੁੱਛ ਹੁੰਦਾ ਬਹੁਤੇ ਜੀਵ, ਮੁੱਛ ਹੁੰਦਾ ਬਹੁਤੇ ਗਰਭਾਂ ਵਿੱਚ ਗਏ ਨੇ, ਇਹ ਕਿਉਂ ਨਹੀਂ ਬਚਿਆ? ਭਾਵ ਇਹਨੂੰ ਮਾਤਾ ਦੇ ਗਰਭ ਤੋਂ ਬਚਣਾ ਚਾਹੀਦਾ ਸੀ। ਐਸਾ ਮਨੁੱਖ ਜਗਤ ਵਿੱਚ ਬੁੱਢ ਭੁਜ ਰੂਪ ਹੁੰਦਾ, ਕੋਹੜੀ ਰੂਪ ਹੋ ਕੇ ਜਿਉਂਦਾ, ਸੁੰਦਰ ਰੂਪ ਆਦਿ ਵਿਸ਼ਿਆਂ ਵਿੱਚ ਬਾਹਾਂ ਤੱਕ ਡੁੱਬਿਆ ਹੋਇਆ, ਤੇ ਮੂੰਹੋਂ ਕਹਿੰਦਾ ਮੈਂ ਜਿਉਂਦਾ। ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾਂ ਜੈਸੇ ਕੁਬਜ ਕਰੂਪ। ਕਬੀਰ ਜੀ ਕਹਿੰਦੇ ਜਿਸ ਤਰ੍ਹਾਂ ਸਰੀਰ ਤਾਂ ਭਾਵੇਂ ਸਾਰਾ ਸੁੰਦਰ ਸਰੂਪ ਹੋਵੇ ਤੇ ਜੇ ਕੁੰਭ ਨਿਕਲਿਆ ਹੋਵੇ ਤਾਂ ਉਹ ਕਰੂਪ ਹੀ ਹੋ ਜਾਂਦਾ। ਐਸੇ ਹੋਰ ਭਾਵੇਂ ਕਿੰਨੀ ਸਾਧਨਾ ਸੰਪੰਨ ਹੋਵੇ, ਜੇ ਵਾਹਿਗੁਰੂ ਨਾਮ ਤੋਂ ਬਿਨਾਂ ਤਾਂ ਸਾਰੇ ਸਾਧਨ ਨਿਸਫਲ ਨੇ, ਕਿਉਂਕਿ ਨਾਮ ਤੋਂ ਬਿਨਾਂ ਇਹ ਜੀਵ ਨੂੰ ਮੁਕਤੀ ਦੀ ਜਿਹੜੀ ਹੈ ਪ੍ਰਾਪਤੀ ਨਹੀਂ ਹੋ ਸਕਦੀ। ਗੌੜੀ ਕਬੀਰ ਜੀ, ਜੋ ਜਨ ਲਿਹੇ ਖਸਮ ਕਾ ਨਾਉ ਤਿਨਕਾ ਸਦ ਬਲਿਹਾਰੈ ਜਾਉ। ਜਿਹੜਾ ਇਨਸਾਨ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਂਦਾ, ਕਹਿੰਦੇ ਮੈਂ ਬਲਿਹਾਰ ਕੁਰਬਾਨ ਜਾਵਾਂ, ਹੋਂ ਕੁਰਬਾਨੇ ਜਾਉ ਮਿਹਰਬਾਨਾ। ਸੋ ਨਿਰਮਲ ਨਿਰਮਲ ਹਰ ਗੁਣ ਗਾਵੈ, ਸੋ ਭਾਈ ਮੇਰੇ ਮਨ ਪਾਵੈ ਰਹਾਉ। ਕਹਿੰਦੇ ਜੋ ਨਿਰਮਲ ਹੁੰਦਾ, ਸ਼ੁੱਧ ਸਰੂਪ ਹਰੀ ਦੇ ਗੁਣ ਗਾਉਂਦਾ ਨਾ, ਉਹ ਮਨੁੱਖ ਪਾਪਾਂ ਰੂਪੀ ਮੈਲ ਤੋਂ ਰਹਿਤ ਹੋਣ ਕਰਕੇ ਨਿਰਮਲ ਹੈ, ਉਹੀ ਉਹ ਪਿਆਰਾ ਵੀਰ ਹੈ, ਮੇਰੇ ਮਨ ਨੂੰ ਚੰਗਾ ਲੱਗਦਾ। ਜੇ ਘਟ ਨਾਮ ਰਹਿਆ ਭਰਪੂਰ, ਤਿਨ ਕੀ ਪਗ ਪੰਕਜ ਹਮ ਤੂਰ। ਸੋ ਹਨੂਮਾਨ ਵਾਂਗੂ ਜਿਹਦੇ ਹਿਰਦੇ ਚ ਰਾਮ ਦਾ ਨਾਮ ਪੂਰਨ ਹੋ ਰਿਹਾ, ਉਹਦੇ ਚਰਨਾਂ ਕਮਲਾਂ ਧੂੜੀ ਅਸੀਂ ਚਾਹੁੰਦੇ ਹਾਂ। ਜਾਤ ਜੁਲਾਹਾ ਮਤ ਕਾ ਤੀਰ, ਸਹਿਜ ਸਹਿਜ ਗੁਣ ਰਮੈ ਕਬੀਰ। ਜੁਲਾਹਾ ਜਾਤੀ ਹੋਣ ਕਰਕੇ ਭਾਵੇਂ ਮੈਂ ਸਭ ਜਾਤੀਆਂ ਤੋਂ ਨੀਚ ਹਾਂ, ਪਰ ਬੁੱਧੀ ਦਾ ਮੈਂ ਧੀਰ ਜਵਾਨ ਹਾਂ। ਜੁਲਾਹਾ ਜੋ ਲਾਭਦਾਇਕ ਆਦਮ ਪਦ ਹੈ, ਉਹਨੂੰ ਜਾਤ ਜਾਣ ਕੇ ਮੈਂ ਬੁੱਧੀ ਦਾ ਧੀਰ ਜਵਾਨ ਹਾਂ। ਕਬੀਰ ਜੀ ਕਹਿੰਦੇ ਜਿਸ ਤੇ ਗਿਆਨ ਰੂਪੀ ਮੱਖਣ ਦਾ ਭਾਵ ਨਾ ਹੋ ਜਾਏ, ਇਸ ਲਈ ਮੈਂ ਸਹਿਜੇ ਸਹਿਜੇ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਦਾ। ਸ਼ਾਂਤੀ ਅਤੇ ਗਿਆਨ ਦੀ ਪ੍ਰਾਪਤੀ ਕਰਨ ਵਾਲੇ ਗੁਣਾਂ ਨੂੰ ਮੈਂ ਰਮੈ ਤੋਂ ਭਾਵ ਉਚਾਰਨ ਕਰਦਾ ਹਾਂ। ਵਾਹੇ ਗੁਰੂ ਵਾਹੇ।